अनेक जन तारे सिमर है अनक मुनि अंधुले तेक निर्धन तन पायो प्रभ नानक अनक गुनी। वाहिगुरु जी का खालसा वाहिगुरु जी की फतेह। परम सम्मान योग जुग जुग अटल साहिब सतगुरु श्री गुरु ग्रंथ साहिब महाराज जी की पावन पवित्र हजूरी अंदर शोभायमान खोए बैठे गुरु सवारे सत संगी जनों अमृत वेले तो दातार जी की अमृत गुरबाणी का आनंद आप जी मान रहे हो। अज धन गुरु ग्रंथ साहिब कृपालू जी ने प्रकाश मान हुंदियां जो इस स्थान ते सानू हुक्म कमान वास्ते बख्शिश कीता है अज दा ए इलाही फरमान धन गुरु अर्जुन देव सच्चे पातशाह जी महाराज उन्हां दे पावन पवित्र मुखारबिन तो उचारण कीता होया बचन गुरु ग्रंथ साहिब महाराज जी का अंक 829 है। राग बिलावल दो पदे रूप विच दातार जी ने इस अमृत बचन नू उचारण कीता है। आओ करो कृपालता साध संगत जी आपां जितने भी दातार जी दी चरण शरण विच इकत्र होए बैठे हैं साहिब जी मेहर करन आप विच वर्तन खिंडे हुए मना नू टिका बख्श के अपने इस पावन पवित्र अमृत बचन दी विचार पै पावनी श्रद्धा दे नाल आप ही कृपा करके करा लें बख्शो असीस और उचारण करो जी सतनाम श्री वाहे गुरु जी। करो कृपालता साध संगत जी फिर उच्चारण करो जी सतनाम श्री वाहे गुरु जी। साहिब सतगुरु गुरु पंचम पातशाह महाराज जी ने अज दे इस पावन पवित्र अमृत वचन अंदर जो रहाओ दे पवित्र बचन ने इस विच कृपा कर दे पए ने कि असी जीने हां उस परम पिता परमेश्वर वाहिगुरु जी दे नाम नू सुन के किन्ने साडी जिंदगी दी आस उदो पूरी हो गई जदों परम पिता परमेश्वर वाहिगुरु जी की मेहर का सदका पूर्ण सतगुरु साडे उत्ते प्रसन्न हो गए ते उस सतगुरु जी की कृपा मेहरामत का सदका हुण अंदर परमात्मा के नाम नू सुनना शुरू कर दिता है ते हजूर ने आरंभ विच शब्द वरते ने जीवों नाम सुनी इहदा आखरी अर्थ ही यह है कि मैं जिउना हां पर कदों जदों परमात्मा दे नाम नूं सुनना पिया। साहिब कहिंदे ने जो सो प्रसन्न पए गुरपुरे जदों पूरे सतगुरु जी प्रसन्न होए दयालु होए तब मेरी आस पुनी कहिंदे मेरे मन दियां आशावां उदों पूरियां हो गईयां जदों पूरे सतगुरु जी मेरे उत्ते प्रसन्न हो गए। साहिब धन गुरु ग्रंथ साहिब जी दी अमृत गुरबाणी विच कोई भी पवित्र बचन ऐसा नहीं कि जिस विच उस परम पिता परमेश्वर दे नाम का जिक्र ना कीता हो। यूं कह लो कि सिख दी जिंदगी दा आधार ही केवल सिमरन है। साहिब धन गुरु ग्रंथ साहिब जी दी अमृत गुरबाणी ने फिर उस सिमरन दे संबंधी अनेक प्रमाण उदाहरणा दे के यही स्पष्ट करन दा यतन कीता कि नाम तो बिना जिंदगी व्यर्थ है। हजूर कृपालु जी ने बड़ी बख्शिश कीती है जे कह रहे सी नाम नु सुन के जीने ते देखो मनुख दी जिंदगी जीन दे कई तरीके ने। असी आम तौर ते जीवन उस नु कहने आ जिंदा शब्द ओदे लई वरतने आ कि जिस आदमी दे सवास चलदे होण जिस आदमी दे दिल दी धड़कन चलदी होवे ओ बोल सकदा होवे सुन सकदा होवे चल फिर सकदा होवे प्राणा दे आसरे चलन करके असी प्राणी कह देने आ। असी कहने आ इह मनुख जिंदा है पर हजूर ने अमृत गुरबाणी विच कृपा कीती कहने जे परमार्थ विच किसे जींदे दी परिभाषा पुछनी है ना ते उत्थे जींदा केवल मन्नी ओनू जांदा है जेड़ा उस जीवत परमात्मा दे चरणां विच जुड़ के ओदे नाम विच पिज गया। साहिब कहिंदे ने जदों नाम भुल जाए उदों कोई जिंदगी नहीं। दातार जी ने उन्हां जींदे लोकां नूं मुरदे करार दिता जिन्हां दे खिरदे विचों परमात्मा दी याद विसर गई। साहिब धन गुरु ग्रंथ साहिब दी बाणी विच हजूर ने एक शलोक विच कृपालता इन्नी को कीती है कि एक बंदे विच छे महान गुण मन्ने ने पर वह छे महान गुण होने के बावजूद जे उस बंदे कोल परमात्मा का प्रभु का नाम नहीं ते गुरु ग्रंथ साहिब जी कहिंदे भावें उस विच ए महान छे गुण होण पर नाम तो बिना हकीकत विच ओ बंदा एक मुर्दा चलता फिरदा ओनू जिंदा नहीं मनिया जा सकता। दातार ने प्रमाण दिते ने ते आप ही वचन कई बार सुन गए हो। हजूर कहिंदे अत सुंदर जिस की सुंदरता अत दिखो है। अत शब्द जिहड़ा ए सारिया नाल जुड़ेगा। अत सुंदर कुलीन ओदे कोल दूजा गुण होवे केवल ओदे कोल सुंदरता नहीं ओ उच्ची कुल विच भी पैदा होया होवे। अत सुंदर कुलीन चतुर ओ स्याणा भी बड़ा होवे चलाक भी बड़ा होवे मुख ज्ञानी धनवंत। साहिब कृपालु जी मेहर कैद करदे ने कि ओ बंदा अपनी जबान तो गल्लां भी बहुत चंगियां करदा होवे ओदे कोल मुख ज्ञान भी होवे ते दौलत भी ओदे कोल घट ना होवे। साहिब कहिंदे जिस बंदे कोल इन्ने गुण होण पर जे उस कोल परमात्मा दा नाम नहीं ना दुनिया दी नजर विच ओ जींदा है पर गुरु दी नजर विच ओदी जिंदगी नहीं। अत सुंदर कुलीन चतुर मुख ज्ञानी धनवंत मृतक कहिया नानका जे प्रीत नहीं भगवंत। जे साईं दे नाम नाल प्रीत नहीं ते ओ जिंदा किवें हो गया। गुरु ग्रंथ साहिब जी ने कृपा कीती कहिंदे जींदे केवल ओ ने जीवत देखे जिन्हें हर हर ध्याया साध संग तिने दर्शन पाया। साहिब धन गुरु अर्जुन देव जी तां बख्शिश तय करदे ने कहिण लगे मरणन विसरणन गोबिंद है। जदों गोबिंद भुल जाए प्रभु भुल जाए उदों असल विच बंदे दी आत्मक मौत हो जांदी है। मरण विसरंग गोविंद है, जीवन घर नाम ध्यावने कि जेड़ा परमात्मा दे नाम नु ध्यांदा है उस वैगुरु जी दे नाम नु जपदा है असल विच ओ जींदा है। ते जे परमात्मा दा नाम भुल गए साहब कहिंदे फिर ओ जीवन नहीं। अज गुरु अर्जुन साहब कृपा पै करदे ने कहिंदे नाम आउंदा है, नाम जपने तां जीवने। शब्द वर्ते जीवो नाम सुनी के नाम नु सुन के सी जीवने। हुण इक सवाल उठदा भी नाम सुन दी गल कही भावा बाणी विच जपण दा जिक्र बड़ी वारी आया कि नाम नु जपो। नानक शब्द वर्त्या भी नाम सुन नाल मैं जीवना। हुण नाम सुन दा मतलब की? देखो गुरमुखो, एक तां असीं इस गल नु चंगी तरह समझ लईए कि जे भावें असीं नाम शब्द जो हजूर ने दिता है, वैसे तो नाम की परिभाषा कोई भी मनुख अपनी जबान तो खत्म नहीं कर सकता। कहन नू नाम शब्द बिल्कुल छोटा है, ते है इन्ना डूंगा, इन्ना अपरंपर अपार है कि उस नाम की व्याख्या किन्नी कोई करेगा। साहब ने तो शब्द वरते ने नाम के धारी खंड ब्रह्मांड, कहने नाम ने इन्नी कृपा की सब कुछ नाम ने सिरजिए। हजूर ने तो शब्द वरते ने जेता कीता तेता नाओ बिन नाम है ना ही कोथा। जो कोई तो सुरजिया मालिक जी सारा नाम की बरकत का सदका है। हुण जदों असी नाम की गल करने ते सतगुरु जी जिज्ञासु दे पार उतारे दी अपने कोलो शब्द देंदे ने, अपने कोलो मंत्र देंदे ने। हुण जो धन गुरु नानक साहिब जी दे घर की मर्यादा है, इसे जिज्ञासु नू जदों नाम नाल जोड़न की गल कही, बाणी शब्द भी असी पढ़ने हैं, उस तो बाद वाहिगुरु गुरमंत्र भी जपने, मूल मंत्र भी जपया जाता है। ते आपां कई वारी सोचने हैं कि नाम ते बाणी वखरे ने। तुसी गुरमुखो सियाणे बैठे हो, जदों असी शब्द पढ़िए बाणी पढ़िए, वेखो ये बाणी ते जन्म भी इउं कह लो बाणी आई ही नाम विचों है। ते जदों किसे दा अंदर बाणी भी जुड़ जाए, गुरु ग्रंथ साहिब कहिंदे हकीकत उहदे अंदर नाम ही चलन लग पैंदा। हजूर ने बाणी च प्रमाण दिते ने, ते असीं बचन पढ़ने हां कि पूरा थाट बनाया पूरा वेखो एक समाना, इस परपंच में साचे नाम की वडियाई, मत को धरो घुमाना, सतगुर की जिस नू मत आवे सो सतगुर माहे समाना। हुण अगली तो के ए बाणी जो जीहो जाने इस अंतर रवे हरनामा, जेड़ा इस बाणी नू जिंद तो जान लवे ओदे अंदर नाम दा संचार चल जांदा। हजूर ने बख्शिश की, मैं यतन करांगा कि आपां विचार चकीए बाणी विचों के जीवो नाम सुनी की है। हजूर ने कृपा की, कह लगे देखो जदों असी बाणी पढ़ने ते शब्द पढ़दिया साडे अंदर नू एकाग्रता आउंदी, टिका मिलदा है। ते एक महापुरुष करनी वाले लिखदे ने कि बाणी अनियाले तीर है, जदों बंदिया तू टेक के गुरु का शब्द बाणी पढ़े ते बाणी तेरे अंदर नू विन्नेगी शेक करेगी, ते उस एकाग्रता नाल टेक के जदों तेरे अंदर नाल नाम का संचार चल पै ते यही नाम तेरी आत्मा नू परमात्मा दे चरणा दी जोड़दा है। हजूर ने अमृत बाणी विच कृपा की कि नाम की उपमा किन्नी को है। ते मैं बेनती कर रहा वा, आद काल तो जेड़े भी परमात्मा तक भगत पहुंचे ने उन्हां नू गुरु ही एक मार्ग है, जेड़ा मंत्र दे के दीख्या दे के परमात्मा दे घर तक पहुंचा सकदा है। ता ही गुरु नानक साहिब दे वचन आपां पढ़ने, बिन सतगुर किन्ना ना पायो, बिन सतगुर किन्ना ना पाया। कहन लगे सतगुर विच आप रखियोन कर प्रगट आख सुनाया, कि गुरु तो बिना अज तीकरा किसे नू परमात्मा दे घर दी प्राप्ति नहीं होई। हुण जदों सतगुरु नाम देंदे ने, कई वारी इस गल नू असीं सुट पाने हां कि लो जी ए वाहिगुरु वाहिगुरु कहन दे नाल की हो जांदा है। देखो गुरमुखो, भाई गुरदास वर्गा महान विद्वान जिन्हें केवल लिखिया नहीं, जिन्हें केवल बोलिया नहीं, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਗੁਰਮਤ ਨੂੰ ਜੀ ਕੇ ਦੇਖਿਆ ਹੈ, ਉਹਨਾਂ ਨੇ ਗੱਲ ਕੀਤੀ ਪਰਮਾਤਮਾ ਦੇ ਨਾਮ ਸੰਬੰਧੀ। ਮੈਂ ਕਹਿੰਦਾ ਇੰਨੀਆਂ ਢੁਕਵੀਆਂ ਉਦਾਹਰਨਾਂ ਦਿੱਤੀਆਂ ਕਿ ਨਾਮ ਜਪਣ ਵਾਲੇ ਦੇ ਮਨ ਵਿੱਚ ਕਦੀ ਸ਼ੰਕਾ ਹੀ ਨਾ ਪੈਦਾ ਹੋਵੇ ਕਿ ਜਿਹੜਾ ਮੈਂ ਵਾਹਿਗੁਰੂ ਜਪਣਾ ਵਾ, ਜਿਹੜਾ ਮੈਂ ਨਾਮ ਜਪਣਾ, ਇਸ ਨਾਮ ਜਪਣ ਦਾ ਫਲ ਕਿੰਨਾ ਕੁ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ਼ਬਦ ਕਹੇ ਨੇ, ਕਹਿੰਦੇ ਨੇ ਕਦੀ ਹੀਰੇ ਵੱਲ ਝਾਤੀ ਮਾਰ ਕੇ ਦੇਖੋ, ਜ਼ੋਰੀ ਦੀ ਦੁਕਾਨ ਤੇ ਜਾਈਏ ਤੇ ਹੀਰਾ ਬਿਲਕੁਲ ਛੋਟਾ ਹੈ, ਜਦੋਂ ਦੀ ਸ਼ਕਲ ਨੂੰ ਦੇਖਦੇ ਹਾਂ ਤੇ ਸ਼ਕਲ ਕਰਕੇ, ਆਕਾਰ ਕਰਕੇ, ਢਾਂਚੇ ਕਰਕੇ ਵੀ ਉਹ ਛੋਟਾ ਹੈ। ਤੇ ਕਹਿੰਦੇ ਨੇ ਜੇਕਰ ਉਹਨੂੰ ਆਪਾਂ ਹੱਥ ਦੀ ਤਲੀ ਤੇ ਰੱਖੀਏ ਤੇ ਹੀਰੇ ਦਾ ਭਾਰ ਜੋ ਹੈ ਉਹ ਲੋਹੇ ਨੂੰ ਇੱਕ ਪਾਸੇ ਰੱਖੋ, ਲੋਹਾ ਜਿਤਨਾ ਮਰਜ਼ੀ ਭਾਰਾ ਹੋਵੇ ਪਰ ਉਹਦੀ ਇਤਨੀ ਕੀਮਤ ਨਹੀਂ ਕਿ ਜਿਤਨੀ ਛੋਟੇ ਜਾਂ ਹੀਰੇ ਦੀ ਪੈ ਜਾਣੀ। ਆਕਾਰ ਵੀ ਛੋਟਾ ਹੈ, ਭਾਰ ਕਰਕੇ ਵੀ ਬਿਲਕੁਲ ਹਲਕਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਉਸ ਹੀਰੇ ਨੂੰ ਛੋਟਾ ਤੇ ਹੌਲਾ ਨਾ ਸਮਝੀ, ਜਦੋਂ ਕਿਤੇ ਉਹਦੀ ਕੀਮਤ ਜਾਣਨ ਵਾਲੇ ਲੋਕ ਆ ਗਏ ਬਾਜ਼ਾਰ ਵਿੱਚ, ਜੋਰੀ ਉਹਦੀ ਕੀਮਤ ਪਾਉਣ ਲੱਗਾ, ਉਸ ਛੋਟੇ ਜਿਹੇ ਹੀਰੇ ਦੀ ਬਦਲੇ ਤੇਰਾ ਸਾਰਾ ਘਰ ਦੌਲਤ ਨਾਲ ਭਰਿਆ ਜਾ ਸਕਦਾ ਹੈ। ਉਸ ਹੀਰੇ ਦੇ ਬਦਲੇ ਸਾਰੀ ਜ਼ਿੰਦਗੀ ਦਾ ਤੈਨੂੰ ਖਰਚਾ ਮਿਲ ਸਕਦਾ। ਹੀਰਾ ਵੇਖਣ ਨੂੰ ਛੋਟਾ ਹੈ, ਕੀਮਤ ਪੈ ਜਾ ਕਿਤੇ ਟਿਕਾਣੇ ਤੇ ਤੇ ਸੱਚ ਜਾਣੀ ਸਾਰੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ। ਨਾਮ ਕਹਿਣ ਨੂੰ ਛੋਟਾ ਹੈ, ਲਿਖਣ ਨੂੰ ਛੋਟਾ ਹੈ ਪਰ ਜਦੋਂ ਉਹਦੀ ਕੀਮਤ ਪੈ ਜਾਏ ਤੇ ਸੱਜਣਾ ਸਾਰੀ ਜ਼ਿੰਦਗੀ ਦਾ ਤੇ ਲੋਕ ਪਰਲੋਕ ਦਾ ਆਸਰੀ ਨਾਮ ਬਣ ਜਾਂਦਾ ਹੈ। ਭਾਈ ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ, ਕਿੰਨੇ ਕਦੀ ਖੁੰਡੀ ਵੱਲ ਤੱਕੋ। ਪੁਰਾਣੇ ਸਮੇਂ ਸ਼ਾਹ ਖੁੰਡੀਆਂ ਲਿਖ ਕੇ ਦਿੰਦੇ ਸਨ, ਕਾਗਜ਼ ਦੇ ਟੁਕੜੇ ਤੇ ਲਿਖ ਦੇਣਾ ਵੀ ਇਹਨੂੰ ਖੁੰਡੀ ਤਾਰ ਦਿਆ ਜੀ, ਇਹਨੂੰ ਇੰਨੀ ਮਾਇਆ ਦੇ ਦਿਆ ਜੀ। ਹੁਣ ਉਸ ਕਾਗਜ਼ ਦੇ ਟੁਕੜੇ ਦਾ ਕਿੰਨਾ ਕੁ ਬੋਝ ਹੈ ਜੀ। ਚਾਰ ਅੱਖਰ ਉਹਨੇ ਲਿਖੇ ਨੇ ਪਰ ਉਹਨਾਂ ਚਾਰ ਅੱਖਰਾਂ ਦੀ ਕੀਮਤ ਬੜੀ ਜੇ ਜਦੋਂ ਖੁੰਡੀ ਤਾਰੀ ਜਾਂਦੀ ਹੈ ਤੇ ਬੰਦੇ ਦੇ ਥੈਲੇ ਰੁਪਈਆਂ ਨਾਲ ਭਰੇ ਜਾਂਦੇ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ ਕਿ ਬੋੜ ਦਾ ਰੁੱਖ ਉਹਦਾ ਬੀਜ ਕਸਕਾਟ ਦੇ ਦਾਣੇ ਨਾਲੋਂ ਵੱਧ ਬਰੀਕ ਹੈ, ਇੰਨਾ ਬਰੀਕ ਹੈ ਕਿ ਜਦੋਂ ਅਸੀਂ ਹੱਥ ਤੇ ਰੱਖੀਏ ਤੇ ਸੋਚਨੇ ਆ ਵੀ ਇਹਦੇ ਵਿੱਚੋਂ ਵੀ ਰੁੱਖ ਨਿਕਲਣੇ। ਤੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਕਿਤੇ ਧਰਤੀ ਚੰਗੀ ਮਿਲ ਜਾਏ ਤੇ ਉਸ ਬੋੜ ਦੇ ਬੀਜ ਨੂੰ ਧਰਤੀ ਵਿੱਚ ਬੀਜ ਦਿਓ ਤੇ ਇੰਨੇ ਵੱਡੇ ਰੁੱਖ ਦਾ ਜਨਮ ਹੁੰਦਾ ਹੈ ਕਿ ਸੈਂਕੜੇ ਬੰਦਿਆਂ ਨੂੰ ਉਹ ਆਪਣੇ ਥੱਲੇ ਰੱਖ ਕੇ ਧੁੱਪ ਤੋਂ ਬਚਾ ਕੇ ਠੰਡੀ ਛਾਂ ਦੇ ਦਿੰਦਾ ਹੈ। ਦੇਖੋ ਬੋੜ ਦਾ ਬੀਜ ਛੋਟਾ ਹੈ, ਇਹ ਉਦਾਹਰਨਾਂ ਸਮਝਣ ਵਾਸਤੇ ਹੁੰਦੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਦਾ ਨਾਮ ਕੇਵਲ ਬੋੜ ਦੇ ਬੀਜ ਨਹੀਂ, ਕਿ ਪਰਮਾਤਮਾ ਦਾ ਨਾਮ ਕੇਵਲ ਹੀਰੇ ਵਰਗਾ ਹੀ। ਇਹ ਸਮਝਾਉਣ ਵਾਸਤੇ ਪ੍ਰਮਾਣ ਨੇ ਹੀਰਾ ਛੋਟਾ ਹੈ, ਕੀਮਤ ਪੈ ਜਾਏ ਤਾਂ ਘਰ ਭਰੇ ਜਾਂਦੇ ਨੇ, ਖੁੰਡੀ ਦਾ ਕਾਗਜ਼ ਉਹਦਾ ਕੋਈ ਬੋਝ ਨਹੀਂ, ਕੋਈ ਭਾਰ ਨਹੀਂ ਲੱਗਦਾ, ਪਰ ਜਦੋਂ ਤਾਰੀ ਜਾਏ ਤੇ ਬੰਦਾ ਦੌਲਤਮੰਦ ਬਣ ਜਾਂਦਾ ਹੈ। ਬੋੜ ਦਾ ਬੀਜ ਅੱਤ ਦਾ ਸੂਖਮ ਹੈ, ਜਦੋਂ ਬੀਜਿਆ ਜਾਏ ਤਾਂ ਕੀਮਤੀ ਰੁੱਖ ਨੂੰ ਜਨਮ ਦਿੰਦਾ ਹੈ, ਉਹ ਗੁਰੂ ਕੇ ਸਿੱਖਾਂ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਸਿੱਖ ਪਰਮਾਤਮਾ ਦੇ ਨਾਮ ਨੂੰ, ਗੁਰੂ ਦੇ ਸ਼ਬਦ ਨੂੰ ਜਪਦੇ ਨੇ। ਕਹਿੰਦੇ ਨੇ ਆਮ ਲੋਕਾਂ ਨੂੰ ਸ਼ਬਦ ਦੀ ਕਮਾਈ ਦਾ ਕੀ ਪਤਾ, ਇਹਦੀ ਤਾਂ ਮਹਿਮਾ ਉਹ ਜਾਣਦਾ ਜਿਹਨੇ ਜਪਿਆ ਹੈ, ਤੇ ਜਾਂ ਉਦੋਂ ਪਤਾ ਲੱਗੇਗਾ ਜਦੋਂ ਸਾਈਂ ਦੇ ਦਰ ਤੇ ਤੇਰੇ ਜਪੇ ਹੋਏ ਦੀ ਕੀਮਤ ਪੈ ਗਈ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੈਸੇ ਹੀਰਾ ਹਾਥ ਮੈਂ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਕੀ। ਦਮਕਨ ਦਾ ਅਖਰੀ ਅਰਥ ਹੁੰਦਾ ਚਮੜੇ, ਕਿ ਮੁੱਲ ਪੈਣ ਨਾਲ ਚਮੜਿਆਂ ਨਾਲ ਭੰਡਾਰ ਭਰੇ ਜਾਂਦੇ ਨੇ। ਜੈਸੇ ਹੀਰਾ ਹਾਥ ਮੈਂ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਕੀ। ਜੈਸੇ ਬਰ ਬਾਂਧੇ ਹੁੰਡੀ ਲਾਗਤ ਨਾ ਭਾਰ ਕੱਛ, ਆਗੇ ਜਾਏ ਪਾਈਤ ਲਕਸ਼ਮੀ ਅਪਾਰ ਜੀ। ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸਾਹਿਬ ਵਿਧ ਕਰੇ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ। ਕਹਿੰਦੇ ਇਸੇ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਉਹ ਵਾਹਿਗੁਰੂ ਦੇ ਨਾਮ ਨੂੰ ਜਪਦੇ ਤੇ ਦਾਤਾਰ ਨੇ ਤਾਂ ਕਿਰਪਾ ਕੀਤੀ। ਦੇਖੋ ਜਦੋਂ ਰਾਤ ਨੂੰ ਬੰਦਾ ਸ਼ੌਂਕ ਉੱਠਦਾ ਨਾ, ਪਹਿਲਾ ਬਚਨ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਉੱਠਦਿਆਂ ਆਰ ਤੋਂ ਨਾਂ ਦੀ ਜੁੜੀ, ਇਹਨੂੰ ਐਵੇਂ ਨਾ ਸਮਝੀਏ। ਹਜ਼ੂਰ ਕਿੰਨੇ ਦਾ ਕਾਰਨ ਹੈ, ਭਾਵੇਂ ਤੂੰ ਅਜੇ ਇਸ਼ਨਾਨ ਨਹੀਂ ਕੀਤਾ, ਪਰ ਇਹ ਨਾ ਸਮਝੀਏ ਵੀ ਇਹਦਾ ਭਾਵ ਕਹਿ ਦਈਏ ਵੀ ਕਥਾ ਕਰਦੇ ਆ ਕਹਿ ਵੀ ਇਸ਼ਨਾਨ ਕਰਨਾ ਹੀ ਨਹੀਂ ਚਾਹੀਦਾ। ਜਦੋਂ ਅਸੀਂ ਉੱਠਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਈ ਵਾਰੀ ਤੇਰੇ ਰਾਤ ਦੇ ਫੁਰਨੇ ਜਿਹੜੇ ਕਲੇਸ਼ ਵਾਲੇ ਨੇ ਨਾ ਸੌਣ ਤੋਂ ਬਾਅਦ ਬਿਲਕੁਲ ਸ਼ਾਂਤ ਹੋਈ ਹੁੰਦੇ। ਕਈ ਵਾਰੀ ਦੇਖੋ ਬੰਦਾ ਜਿਹੜੀ ਵਿਚਾਰ ਰਾਤ ਨੂੰ ਲੈ ਕੇ ਸੌਂਦਾ ਤੇ ਸਵੇਰੇ ਉਹਦੇ ਵਿਚਾਰ ਬਿਲਕੁਲ ਐਨ ਉਲਟੋ ਦੇ ਬਦਲੇ ਹੁੰਦੇ। ਰਾਤ ਨੂੰ ਸੋਚਦਾ ਫਲਾਣੇ ਬੰਦੇ ਨੇ ਮੈਨੂੰ ਆਹ ਗੱਲ ਕਹੀ, ਮੈਂ ਸਵੇਰੇ ਇਹਦਾ ਜਵਾਬ ਦੇਣਾ, ਤੇ ਸੌਣ ਤੋਂ ਬਾਅਦ ਕੁਦਰਤੀ ਤੌਰ ਤੇ ਮਨ ਨੂੰ ਇੰਨਾ ਟਿਕਾ ਆ ਗਿਆ ਕਿ ਰਾਤ ਵਾਲੇ ਵਿਚਾਰ ਜਿਹੜੇ ਸਨ ਸਵੇਰੇ ਸੁੱਤਿਆ ਸਾਰ ਬਦਲ ਗਏ। ਕਈ ਵਾਰੀ ਆਦਮੀ ਰਾਤ ਨੂੰ ਸੌਂਦਾ ਹੈ ਖੁਸ਼ ਤਬੀਅਤ ਤੇ ਸਵੇਰੇ ਜਾਗਦਿਆਂ ਕ੍ਰੋਧ ਨਾਲ ਭਰਿਆ ਹੋਵੇਗਾ। ਕਈ ਵਾਰੀ ਰਾਤ ਨੂੰ ਕ੍ਰੋਧ ਧੋ ਕੇ ਸੌਂਦਾ ਤੇ ਸਵੇਰੇ ਸ਼ਾਂਤ ਹੋਵੇਗਾ। ਹਜ਼ੂਰ ਕਹਿੰਦੇ ਕਈ ਵਾਰੀ ਬੰਦੇ ਦਾ ਅੰਦਰ ਇੰਨਾ ਕੁ ਟਿਕਿਆ ਹੁੰਦਾ ਹੈ ਤੇ ਜੇ ਉੱਠ ਕੇ ਬਾਹਰ ਚੱਲ ਕੇ ਥੋੜੀ ਬਹੁਤੀ ਕਿਸੇ ਨਾਲ ਗੱਲਬਾਤ ਕਰੇ ਇੱਕ ਖਿੰਨ ਦੇ ਵਿੱਚ ਹੀ ਅੰਦਰ ਖਿੰਡ ਜਾਂਦਾ ਹੈ। ਕਹਿੰਦੇ ਨੇ ਇਸ ਕਰਕੇ ਗੁਰੂ ਕੇ ਸਿੱਖਾਂ ਸਭ ਤੋਂ ਪਹਿਲਾਂ ਉੱਠਦਿਆਂ ਸਾਰ ਤੂੰ ਮੰਜੇ ਤੇ ਚੌਂਕੜਾ ਮਾਰ ਕੇ ਬਹਿ ਤੇ ਤੇਰੇ ਅੰਦਰ ਵਾਹਿਗੁਰੂ ਮੇਰ ਕਰੇ ਨਾਮ ਦਾ ਸੰਚਾਰ ਜਗ। ਇਹੀ ਕਾਰਨ ਕਿ ਗੁਰੂ ਰਾਮਦਾਸ ਜੀ ਨੇ ਪਹਿਲਾ ਬਚਨ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਇਹ ਖਵਾਉਂਦਾ ਮੈਂ ਸਤਿਗੁਰੂ ਦਾ ਸਿੱਖ ਹਾਂ, ਜਿਹਦੇ ਨਾਲ ਸ਼ਬਦ ਜੁੜਿਆ ਸਿੱਖ ਤੇ ਸਿੱਖ ਸ਼ਬਦ ਬੜਾ ਉੱਚਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਤੇ ਪਹਿਲਾਂ ਕੰਮ ਕੀ ਕਰੇ ਜੀ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਭਲਕੇ ਦਾ ਅਰਥ ਹੈ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਨੂੰ ਜਪੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਹੁਣ ਅਗਲੀ ਟੋਕੇ ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਫਿਰ ਕਿਵੇਂ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਇਹ ਨਾਮ ਜਪਣ ਤੋਂ ਬਾਅਦ ਫਿਰ ਕੀ ਕਰੇ, ਫਿਰ ਚੜ੍ਹੇ ਦਿਲ ਚ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾ ਕਿ ਸ਼ਬਦ ਕਹਿਣ ਨੂੰ ਛੋਟਾ ਹੈ, ਪਰ ਭਾਈ ਸਾਹਿਬ ਕਹਿ ਰਹੇ ਨੇ ਤੈਸੇ ਗੁਰਬਚਨ ਸਚਨ ਗੁਰ ਸਿੱਖਣ ਮੈਂ। ਜਦੋਂ ਸਿੱਖ ਗੁਰੂ ਦੇ ਨਾਮ ਨੂੰ ਕਮਾਉਂਦੇ ਨੇ, ਜਾਣੀਏ ਮਹਾਤਮ ਗਏ ਹਰ ਦੁਆਰ ਜੀ, ਇਹਦੇ ਮਹਾਤਮ ਨੂੰ ਇਹਦੀ ਮਹਿਮਾ ਨੂੰ ਕੇਵਲ ਉਹ ਜਾਣਦੇ ਨੇ ਜਿਹੜੇ ਖਰੀ ਦੇ ਦਰ ਤੇ ਗਏ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਉਹਨਾਂ ਦੀ ਸ਼ਬਦ ਜੀਵੋ ਨਾਮ ਸੁਣੀ ਤੇ ਸੁਣ ਦਾ ਵਿਸ਼ਾ ਜਿਹੜਾ ਉਹ ਕੰਨਾਂ ਦਾ ਹੈ, ਤੇ ਆਪਾਂ ਕਹਾਂਗੇ ਵੀ ਸੁਣਿਆ ਓਨੀ ਦੇਰ ਤੱਕ ਜਾਂਦਾ ਹੈ ਜਿੰਨੀ ਦੇਰ ਤੱਕ ਕੋਈ ਬੋਲਦਾ ਹੋਵੇ। ਬੋਲਣ ਤੋਂ ਬਿਨਾਂ ਕਦੀ ਸੁਣਿਆ ਜਾਂਦਾ? ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਓ, ਰਸਨਾ ਨਾਲ ਨਾਮ ਜਪਨੇ ਆ, ਇਹ ਇਸ ਕਰਕੇ ਕਿ ਸਾਡੇ ਅੰਦਰ ਟਿਕ ਜਾਏ। ਦੇਖੋ ਕੋਈ ਵੀ ਚੀਜ਼ ਹੈ, ਜਦੋਂ ਅਸੀਂ ਸਰੀਰ ਨੂੰ ਖੁਰਾਕ ਵੀ ਦਿੰਦੇ ਹਾਂ ਨਾ, ਅੱਜ ਵੀ ਅਸੀਂ ਤੱਕੀਏ ਤੇ ਰਸਨਾ ਨਾਲ ਚੱਕ ਕੇ ਦੰਦਾਂ ਨਾਲ ਚਬਾ ਕੇ ਉਹ ਸਾਡੇ ਸਰੀਰ ਦੇ ਅੰਦਰ ਗਲੇ ਤੋਂ ਥੱਲੇ ਉਤਰ ਕੇ ਸਰੀਰ ਵੀ ਜਾਂਦੀ। ਮੈਂ ਸਿਰਫ ਸਮਝਾਉਣ ਵਾਸਤੇ ਸਮਝਣ ਲਈ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਭੋਜਨ ਛਕਦੇ ਹਾਂ ਸਾਨੂੰ ਓਨੀ ਦੇਰ ਤੱਕ ਪਤਾ ਹੈ, ਥਾਲ ਵਿੱਚ ਭੋਜਨ ਪਿਆ ਖਾਂਦਿਆਂ ਪਤਾ ਹੈ 10 ਮਿੰਟ ਮੈਂ ਇਹ ਸਬਜ਼ੀ ਭਾਜੀ ਨਾਲ ਆਹ ਕੁਛ ਖਾਧਾ। ਪਰ 10 ਮਿੰਟ ਤੋਂ ਬਾਅਦ ਜਦੋਂ ਉਹ ਪ੍ਰਸ਼ਾਦਾ ਉਹ ਬੁਰਕੀ ਸਰੀਰ ਦੇ ਵਿੱਚ ਚਲੀ ਗਈ, ਉਦੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਕਿ ਉਹ ਭੋਜਨ ਪਚਿਆ ਕਿਵੇਂ ਹੈ, ਉਸ ਭੋਜਨ ਨਾਲ ਮਿਰਚ ਕਿਵੇਂ ਬਣੀ, ਉਸ ਭੋਜਨ ਨਾਲ ਖੂਨ ਕਿਵੇਂ ਬਣਿਆ, ਉਸ ਭੋਜਨ ਨੇ ਮੇਰੇ ਤਨ ਨੂੰ ਤਾਕਤ ਕਿਵੇਂ ਦਿੱਤੀ। ਸਾਨੂੰ ਸਿਰਫ ਭੋਜਨ ਖਾਣ ਤੱਕ ਪਤਾ ਹੈ, ਪਚਾਣ ਵਾਲਾ ਸਿਸਟਮ ਪਰਮਾਤਮਾ ਨੇ ਬਣਾਇਆ ਹੈ। ਉਹ ਖਾਧਾ ਹੋਇਆ ਭੋਜਨ ਪੇਟ ਵੀ ਜਾਏ ਆਪਣੇ ਆਪ ਹੀ ਖੂਨ ਤੇ ਤਾਕਤ ਬਣ ਜਾਂਦਾ ਹੈ। ਉਹ ਗੁਰੂ ਕੇ ਸਿੱਖਾਂ ਇਹ ਕਦੀ ਨਾ ਸੋਚੀ ਕਿ ਮੇਰਾ ਜਪਿਆ ਹੋਇਆ ਨਾਮ ਵਿਅਰਥ ਜਾਏਗਾ। ਜਿਹੜੀ ਰੋਟੀ ਮੂੰਹ ਤੋਂ ਥੱਲੇ ਗਈ ਉਹ ਤਾਕਤ ਜ਼ਰੂਰ ਬਣੇਗੀ, ਤੇ ਜਿਹੜਾ ਰਸਨਾ ਨਾਲ ਨਾਮ ਜਪ ਦਿੱਤਾ ਤੈਨੂੰ ਭਾਵੇਂ ਪਤਾ ਨਹੀਂ ਪਰ ਤੇਰੇ ਅੰਦਰ ਨੂੰ ਤਾਕਤ ਜ਼ਰੂਰ ਜਾਏਗਾ। ਇਹ ਕੁਦਰਤ ਦਾ ਨਿਯਮ ਹੈ, ਉਸ ਪਰਮਾਤਮਾ ਨੇ ਇੱਕ ਨਿਯਮ ਬਣਾਇਆ। ਖਜ਼ੂਰ ਕਹਿੰਦੇ ਨੇ ਜਦੋਂ ਅਸੀਂ ਰਸਨਾ ਨਾਲ ਜਪਨੇ ਹਾਂ ਇਹਦਾ ਮਤਲਬ ਹੈ ਕਿ ਅੰਦਰ ਨਾਮ ਟਿਕ ਜਾਏ, ਅੰਦਰ ਨਾਮ ਚੱਲ ਪਵੇ। ਰਸਨਾ ਨਾਲ ਜਪਨੇ ਹਾਂ ਤੇ ਫਿਰ ਗੁਰੂ ਕੇ ਸਿੱਖੋ ਜਪਦਿਆਂ ਆਪ ਕੰਨਾਂ ਨਾਲ ਸੁਣਨੇ ਵੀ ਆ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੱਲਾ ਰਤਨਾਂ ਨਾਲ ਜਪ ਕੇ ਸੁਣ ਤੱਕ ਨਹੀਂ, ਇੱਕ ਦਿਨ ਇੰਨੀ ਕੁ ਕਿਰਪਾ ਹੋ ਜਾਂਦੀ ਹੈ ਕਿ ਜ਼ਬਾਨ ਤੇਰੀ ਬੰਦ ਹੁੰਦੀ ਹੈ ਪਰ ਨਾਮ ਆਪਣੇ ਆਪ ਅੰਦਰ ਚੱਲੀ ਜਾਂਦਾ, ਫਿਰ ਬੰਦੇ ਨੂੰ ਜਪਣਾ ਨਹੀਂ ਪੈਂਦਾ, ਕੇਵਲ ਇਕਾਗਰਤਾ ਨਾਲ ਸੁਣੀ ਜਾਏ ਤੇ ਨਾਮ ਆਪਣੇ ਆਪ ਹੀ ਸੁਣਾਈ ਦੇਣ ਲੱਗ ਪੈਂਦਾ। ਹਜ਼ੂਰ ਨੇ ਮਿਹਰ ਕੀਤੀ, ਉਹਨੂੰ ਮੇਰੇ ਗੁਰੂ ਕਲਗੀਧਰ ਜੀ ਨੇ ਸ਼ਬਦ ਵਰਤੇ ਨੇ ਕਿ ਆਤਮ ਉਪਦੇਸ਼ ਭੇਦ ਸੰਜਮ ਕੋ ਜਾਪ ਸੋ ਜੱਪਾ ਜਪ ਹੈ। ਹੁਣ ਅਜੱਪਾ ਦਾ ਆਖਰੀ ਅਰਥ ਹੁੰਦਾ ਜਿਹੜਾ ਜਪਿਆ ਨਾ ਜਾਏ। ਹੁਣ ਜਪਣ ਤੋਂ ਬਿਨਾਂ ਅੰਦਰ ਸੁਣਿਆ ਜਾਂਦਾ, ਆਤਮ ਉਪਦੇਸ਼ ਭੇਦ ਸੰਜਮ ਕੋ ਜਾਪ ਸੋ ਜੱਪਾ ਜਪ ਹੈ, ਸਦਾ ਰਹਿ ਕੰਚਨ ਸੀ ਕਾਇਆ ਕਾਲ ਨਾ ਕਬੂ ਵਿਆਪ ਹੈ। ਜਿਹੜੀ ਬੇਨਤੀ ਕਰਨ ਲੱਗਾ ਜੀਵੋ ਨਾਮ ਸੁਣੀ, ਹੁਣ ਜਿਨ੍ਹਾਂ ਦੇ ਅੰਦਰ ਨਾਮ ਚੱਲ ਗਿਆ ਹਜ਼ੂਰ ਕਹਿੰਦੇ ਨੇ ਉਹ ਤੁਰਦੇ ਰਹਿਣ ਤਾਂ ਵੀ ਉਹਨਾਂ ਨੂੰ ਸੁਣਾਈ ਦਿੰਦਾ, ਜੇ ਉਹ ਪ੍ਰਸ਼ਾਦਾ ਪਾਣੀ ਛਕਦੇ ਹੋਣ ਤਾਂ ਵੀ ਉਹਨਾਂ ਨੂੰ ਸੁਣਾਈ ਦਿੰਦਾ, ਜੇ ਕਿਤੇ ਉਹ ਇਕਾਗਰਤਾ ਨਾਲ ਕਿਸੇ ਥਾਂ ਤੇ ਬੈਠੇ ਹੋਣ ਉਹਨਾਂ ਨੂੰ ਆਪਣੇ ਆਪ ਨਾਮ ਸੁਣਾਈ ਦਿੰਦਾ। ਇਸੇ ਸੁਣਨ ਵਾਲੇ ਨਾਮ ਨੂੰ ਬਾਬਾ ਜੀ ਨੇ ਕਿਹਾ ਕਿ ਸੁਣੇ ਸਿੱਧ ਪੀਰ ਸੁਰਨਾ, ਜਿਵੋਂ ਨਾਮ ਸੁਣੀ। ਕਿਉਂਕਿ ਅਸੀਂ ਕਈ ਵਾਰੀ ਲੈਣੇ ਨੂੰ ਕੱਲਾ ਇਹਨਾਂ ਕੰਨਾਂ ਦਾ ਵਿਸ਼ਾ ਵੀ ਲਓ ਜੀ ਆਏ ਆ ਬਾਣੀ ਸੁਣੀ, ਦੋ ਘੜੀਆਂ ਵਾਹਿਗੁਰੂ ਵਾਹਿਗੁਰੂ ਕਿਸੇ ਨੇ ਕਿਹਾ ਸੀ ਸੁਣੇ। ਤੇ ਮੈਂ ਕਈ ਵਾਰੀ ਸੋਚਣਾ ਹੁੰਦਾ ਕਿ ਇਸ ਇੱਕ ਪਾਸੇ ਤਾਂ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੁਣਨ ਨਾਲ ਇਹ ਬਰਕਤਾਂ ਮਿਲਦੀਆਂ ਨੇ, ਤੇ ਬੰਦਾ ਪੰਜਾਹ ਸਾਲ ਹੋ ਗਏ ਨੇ ਸੁਣਦਿਆਂ, ਉਹਨੂੰ ਕਿਉਂ ਨੀ ਬਰਕਤ ਮਿਲੀ? ਅਸਲ ਵਿੱਚ ਉਹ ਅਜੇ ਬਾਜਮੁਖੀ ਕੰਨਾਂ ਦੀ ਸਰੋਤ ਤੱਕ ਹੈ, ਤੇ ਜਦੋਂ ਅੰਦਰੋਂ ਸੁਣ ਲੱਗ ਪੈਗਾ ਨਾ ਉਦੋਂ ਆਨੰਦ ਖੇੜੇ ਤੇ ਅੰਦਰ ਦੀ ਪ੍ਰਸੰਨਤਾ ਜ਼ਰੂਰ ਮਿਲੇਗੀ। ਬਾਬਾ ਜੀ ਨੇ ਚਾਰ ਪੌੜੀਆਂ ਕੱਲੇ ਅੰਦਰ ਨਾਮ ਸੁਣਦੀਆਂ ਕਹੀਆਂ, ਤੇ ਪਹਿਲਾ ਬਚਨ ਕਿਹਾ ਸੀ ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ਼, ਸੁਣੇ ਦੀਪ ਲੋ ਪਾਤਾਲ, ਸੁਣੇ ਪਉ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਬਿਗਾਦ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹਨਾਂ ਭਗਤਾਂ ਦੇ ਮਨ ਵਿੱਚ ਸਦਾ ਖੇੜਾ ਹੈ, ਵਿਗਾਸ ਹੈ, ਸੁਣਿਆ ਦੁੱਖ ਪਾਪ ਕਾ ਨਾਸ਼। ਹੁਣ ਸੁਣ ਨਾਲ ਸਿੱਧ ਬਣ ਜਾਂਦੇ ਨੇ, ਸੁਣ ਨਾਲ ਪੀਰ ਬਣ ਸਕਦੇ ਨੇ, ਸੁਣ ਨਾਲ ਨਾਥਾਂ ਦੀ ਪਦਵੀ ਤੇ ਪਹੁੰਚ ਸਕਦੇ ਨੇ। ਪਰ ਵਾਹਿਗੁਰੂ ਮਿਹਰ ਕਰੇ ਇਹ ਸੁਣੇਗਾ ਉਹਨੂੰ ਜਿਹਨੇ ਬਾਹਰ ਦੀ ਸਰੋਤ ਸੁਣਨੀ ਬੰਦ ਕਰ ਦਿੱਤੀ। ਹੁਣ ਇਹ ਕਹੀਏ ਵੀ ਵਿਕਾਰਾਂ ਦੀਆਂ ਗੱਲਾਂ ਵੀ ਸੁਣ, ਮੇਰੇ ਸਾਹਿਬ ਨੇ ਤਾਂ ਹੀ ਕਿਹਾ ਜੇ ਨਾਮ ਸੁਣੇ ਨਾ ਤੇ ਅਰਦਾਸ ਕਰਿਆ ਕਰ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਕਿ ਮੇਰੇ ਸੋਹਣੇ ਪ੍ਰਮਾਤਮਾ ਜੀ ਮੇਰੇ ਕੰਨਾਂ ਵਿੱਚ ਇਹ ਸ਼ਬਦ ਨਾ ਸੁਣਾ। ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਕਹਿੰਦੇ ਸਾਖਤਾਂ ਦੇ ਗੀਤ, ਸਾਖਤਾਂ ਦੇ ਨਾਦ, ਸਾਖਤਾਂ ਦੇ ਗਾਣੇ। ਹੁਣ ਇੱਕ ਪਾਸੇ ਕਹੀਏ ਵੀ ਗਾਣੇ ਵੀ ਸੁਣੀਏ ਤੇ ਸ਼ਾਮ ਨੂੰ ਅੰਦਰ ਨਾਮ ਵੀ ਸੁਣਿਆ ਜਾਏ, ਇਹ ਕਦੀ ਨੀ ਜੇ ਹੋਣਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਨਾਮ ਸੁਣਨਾ ਹੀ ਤੇ ਚੇਤੇ ਰੱਖੀ ਬਾਹਰੋਂ ਕੰਨਾਂ ਨੂੰ ਸੰਕੋਚ ਕੇ ਰੱਖੀ, ਜੇ ਇਕਾਗਰਤਾ ਰੱਖੇਗਾ ਤਾਂ ਅੰਦਰੋਂ ਨਾਮ ਸੁਣੇਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਹੈ ਕਿ ਜਿਵੋਂ ਨਾਮ ਸੁਣੀ ਤੇ ਸਾਹਿਬ ਕਹਿੰਦੇ ਨੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਸਾਹਿਬ ਤਾਂ ਕਹਿੰਦੇ ਜੇ ਕੰਨ ਨੇ ਨਾਮ ਹੀ ਨੀ ਸੁਣਿਆ, ਕਹਿਣ ਲੱਗੇ ਉਸ ਕੰਨ ਨੂੰ ਬੰਦ ਹੀ ਰੱਬਾ ਕਰ ਦੇ, ਕੀ ਕਰਨਾ ਕੰਨਾਂ ਨਾਲ ਸੁਣ ਕੇ। ਕਰਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ। ਸਾਹਿਬ ਧੰਨ ਗੁਰੂ ਅਰਜਨ ਦੇਵ ਕਿਰਪਾ ਲੋ ਜੀ, ਕਹਿਣ ਲੱਗੇ ਨੈਣ ਨਾ ਦੇਖਾ ਸਾਧ ਛੇ ਨੈਣ ਦਿਹਾਲਿਆ, ਕਰਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਤੇ ਹੁਣ ਅਗਲੀ ਸੁੱਖ ਜਿਹੜੀ ਹੈ ਨਾ ਅਸੀਂ ਇੱਥੋਂ ਤੱਕ ਤੇ ਪੜ੍ਹ ਲੈਂਦੇ ਹਾਂ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਤੈਨੂੰ ਕਿਉਂ ਕਹਿਣਾ ਕਿ ਤੂੰ ਨੇਤਰਾਂ ਨਾਲ ਸਾਹ ਤੇ ਦਰਸ਼ਨ ਕਰ, ਕਿਉਂ ਕਹਿਣਾ ਤੂੰ ਕੰਨਾਂ ਨਾਲ ਨਾਮ ਸੁਣ, ਕਿਉਂ ਕਹਿਣਾ ਤੂੰ ਰਤਨਾਂ ਨਾਲ ਨਾਮ ਜਪ। ਕਹਿੰਦੇ ਨੇ ਜੇ ਤੇਰੇ ਕੰਨ ਤੇਰੇ ਨੇਤਰ ਤੇਰੀ ਰਤਨਾ ਬਾਜਮੁਖੀ ਬਿਰਤੀ ਵਿੱਚ ਪੈ ਗਈ ਤੇ ਕਦੀ ਭੁੱਲੀ ਨਾ ਕਿ ਬਾਹਰ ਖਿੰਡੇ ਕੋਈ ਕਿੰਦਰੇ ਜਿਹੜੇ ਨੇ ਅੰਦਰ ਦੇ ਜੀਵਨ ਨੂੰ ਦਿਨੋ ਦਿਨ ਖਤਮ ਕਰਕੇ ਰੱਖ ਦਿੰਦੇ। ਹਰ ਹਾਂ ਜਦ ਵਿਸਰੇ ਗੋਬਿੰਦ ਰਾਏ ਦਿਨੋ ਦਿਨ ਘਟੀਐ। ਅੱਜ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਆਪਣੇ ਅੰਦਰ ਦੀ ਸੁਰਤ ਨੂੰ ਸੰਕੋਚ, ਤੇ ਦੇਖ ਫਿਰ ਤੇਰੇ ਅੰਦਰ ਨਾਦ ਚੱਲੇਗਾ। ਹਜ਼ੂਰ ਨੇ ਸ਼ਬਦ ਵਰਤੇ ਨੇ ਜੀਵੋ ਨਾਮ ਸੁਣੀ। ਧੰਨ ਗੁਰੂ ਪੰਚਮ ਪਿਤਾ ਜੀ ਕਹਿੰਦੇ ਨੇ ਕਿ ਅਸੀਂ ਜੀਨੇ ਹਾਂ ਪਰ ਕਦੋਂ, ਜਦੋਂ ਪਰਮਾਤਮਾ ਦੇ ਨਾਮ ਨੂੰ ਸੁਣਨੇ ਪਏ, ਉਸ ਅੰਦਰ ਸੰਚਾਰ ਨੂੰ ਸੁਣਨੇ ਪਏ। ਤੇ ਮਹਾਰਾਜ ਇਹ ਨਾਮ ਕਦੋਂ ਸੁਣਾਈ ਦਿੱਤਾ? ਸਾਹਿਬ ਕਹਿਣ ਲੱਗੇ ਜੋ ਸੋ ਪ੍ਰਸੰਨ ਭਏ ਗੁਰਪੂਰੇ। ਸੋ ਪ੍ਰਸੰਨ ਦਾ ਅਰਥ ਹੈ ਪੂਰਨ ਦਿਆਲੂ, ਪ੍ਰਸੰਨਤਾ ਸਹਿਤ। ਜਦੋਂ ਪੂਰੇ ਗੁਰੂ ਜੀ ਪ੍ਰਸੰਨ ਹੋਏ, ਉਹ ਦਿਆਲੂ ਹੋਏ, ਕਹਿੰਦੇ ਤਦ ਮੇਰੀ ਆਸ ਪੁੰਨੀ, ਪੁੰਨੀ ਦਾ ਅਖਰੀ ਅਰਥ ਹੁੰਦਾ ਪੂਰੀ ਹੋ ਜਾਏ। ਕਹਿੰਦੇ ਉਦੋਂ ਮੇਰੀ ਆਸ, ਆਸ ਦਾ ਅਰਥ ਅੰਦਰ ਦੀ ਇੱਛਾ ਪੂਰੀ ਹੋ ਗਈ। ਹੁਣ ਹਰ ਇੱਕ ਦੇ ਅੰਦਰ ਦੀ ਇੱਛਾ ਇੱਕੋ ਜੀ ਨਹੀਂ। ਸਾਹਿਬ ਕਹਿੰਦੇ ਨੇ ਗੁਰੂ ਪ੍ਰਸੰਨ ਹੋਇਆ, ਮਨ ਦੀ ਆਸ ਪੂਰੀ ਹੋ ਗਈ। ਹੁਣ ਕਿਸੇ ਦੀ ਆਸ ਹੁੰਦੀ ਹੈ ਦੁਨਿਆਵੀ ਪਦਾਰਥਾਂ ਦੀ, ਕਿਸੇ ਦੀ ਆਸ ਹੁੰਦੀ ਹੈ ਸੰਸਾਰ ਦੀ ਪਦਵੀ ਦੀ। ਪਰ ਮੇਰੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਕਿਰਪਾ ਤਾਂ ਕਰਦੇ ਨੇ, ਕਹਿੰਦੇ ਨੇ ਮੇਰੀ ਆਸ ਇੱਕੋ ਸੀ ਕਿ ਮੇਰੇ ਅੰਦਰ ਪਰਮਾਤਮਾ ਦਾ ਨਾਮ ਚੱਲਣ ਲੱਗ ਪਵੇ, ਅੰਦਰ ਪ੍ਰਭੂ ਦੀ ਬੰਦਗੀ ਚੱਲੇ। ਤਦ ਮੇਰੀ ਆਸ ਪੁੰਨੀ, ਹੁਣ ਆਸ ਇਹ ਸੀ ਕਿ ਮਾਲਕ ਜੀ ਇੱਕ ਮਿਹਰ ਕਰੇ ਕਿ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਕਿਸੇ ਦੀ ਆਸ ਹੁੰਦੀ ਹੈ ਕਿ ਦਰਸ਼ਨ ਪਿਆਸੀ ਦਿਨਸ ਰਾਤ, ਕਿਤੋਂ ਅਨ ਦਿਨ ਨੀਤ, ਇੱਕ ਇਹ ਵੀ ਆਸ ਹੈ। ਗੁਰੂ ਕਲਗੀਧਰ ਜੀ ਦੀ ਇੱਛਾ ਹੈ ਕਿ ਪੂਰਨ ਹੋਏ ਹਮਾਰੀ ਆਸਾਂ, ਤੋਰ ਭਜਨ ਕੀ ਰਹਿ ਪਿਆਸਾਂ। ਉਹਨਾਂ ਦੀ ਇੱਛਾ ਇਹ ਵੀ ਹੈ ਕਿ ਪੂਰਨ ਹੋਏ ਚਿੱਤ ਕੀ ਇੱਛਾ, ਇੱਕ ਬਚਨ ਪੜ੍ਹਨੇ ਤੇ ਕੀ ਇੱਛਾ ਹੈ ਜੀ? ਕਹਿਣ ਲੱਗੇ ਤਲ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪ੍ਰਤਪਰ, ਮੇਰੀ ਇੱਛਾ ਮੇਰਾ ਧਿਆਨ ਤੇਰੇ ਚਰਨਾਂ ਵਿੱਚ ਰਹਿ। ਸਾਹਿਬ ਨੇ ਸ਼ਬਦ ਵਰਤੇ ਜੀਵੋ ਨਾਮ ਸੁਣੀ, ਜੋ ਸੋ ਪ੍ਰਸੰਨ ਭਏ ਗੁਰਪੂਰੇ, ਤਦ ਮੇਰੀ ਆਸ ਪੁੰਨੀ। ਜਦੋਂ ਮੇਰੇ ਤੇ ਵਾਹਿਗੁਰੂ ਦਿਆਲੂ ਹੋਏ, ਸਤਿਗੁਰੂ ਦਿਆਲੂ ਹੋਏ, ਤੇ ਮਨ ਦੀ ਨਾਮ ਵਾਲੀ ਇੱਛਾ ਪੂਰੀ ਹੋ ਗਈ। ਹੁਣ ਅਗਲਾ ਬਚਨ ਜੀ, ਨਾਮ ਸੁਣ ਕੇ ਅਵਸਥਾ ਕੀ ਮਿਲੀ? ਸਾਹਿਬ ਕਹਿੰਦੇ ਪੀਰ ਗਈ, ਅੰਦਰ ਦੀ ਜਿਹੜੀ ਵਕਾਰਾਂ ਦੀ ਪੀੜ ਸੀ ਨਾ, ਉਹ ਚਲੀ ਗਈ। ਗੁਰਮਖੋ ਦੇਖੋ, ਇੱਕ ਬੰਦਗੀ ਕਰਨ ਵਾਲਾ ਐਸਾ ਹੈ ਜਿਹੜਾ ਪੀੜ ਤੋਂ ਬਚਿਆ। ਗੁਰੂ ਰਾਮਦਾਸ ਕਹਿੰਦੇ ਕੋਈ ਬੰਦਾ ਨੀ ਜਿਹੜਾ ਪੀੜ ਤੋਂ ਨਾ ਬਚਿਆ, ਪੀੜ ਜਿਹਨੂੰ ਨਾ ਹੋਵੇ। ਮਹਾਰਾਜ ਪੀੜ ਦਰਸ ਅਸੀਂ ਕਰਾਂਗੇ ਤਰਕ, ਇਹ ਤੇ ਸ਼ਬਦ ਪੀਰ ਆਇਆ ਹੈ, ਪੀਰ ਗਈ। ਵੇਖੋ ਇਹ ਸ਼ਬਦ ਬਾਣੀ ਵਿੱਚ ਦੋ ਸਰੂਪਾਂ ਵਿੱਚ ਆਉਂਦਾ, ਇਹਦੇ ਅਰਥ ਜਦੋਂ ਕਰਾਂਗੇ ਦੋ ਰੂਪਾਂ ਵਿੱਚ ਹੋਣਗੇ। ਇੱਕ ਪੀਰ ਦਾ ਅਰਥ ਹੁੰਦਾ ਪੀੜ, ਇੱਕ ਪੀਰ ਦਾ ਅਰਥ ਹੁੰਦਾ ਪੁਗਾ ਹੋਇਆ ਮਹਾਂਪੁਰਸ਼, ਜਿਵੇਂ ਅਸੀਂ ਸ਼ਬਦ ਵਰਤਨੇ ਆ ਮੁਸਲਮਾਨ ਵੀਰ ਵਰਤੇ, ਹੁਣੇ ਸ਼ਬਦ ਵਰਤਿਆ ਸੀ ਸੁਣਿਆ ਸਿੱਧ ਪੀਰ ਸੁਰਨਾਥ। ਉੱਥੇ ਪੀਰ ਦਾ ਅਰਥ ਪੀੜ ਨਹੀਂ, ਉੱਥੇ ਪੀਰ ਦਾ ਅਰਥ ਪੁਗੀ ਹੋਈ ਹੱਤੀ। ਸਾਹਿਬ ਕਿਰਪਾਲੂ ਜੀ ਕਹਿੰਦੇ ਪੀਰ ਗਈ, ਹੁਣ ਪੀੜ ਚਲੀ ਗਈ ਜੀ। ਤੇ ਸਵਾਲ ਉੱਠੇਗਾ ਕਾਹਦੀ ਪੀੜ ਚਲੀ ਗਈ? ਕੀ ਉਸਦੇ ਸਰੀਰ ਵਿੱਚ ਕੋਈ ਪੀੜ ਸੀ? ਤੁਹਾਨੂੰ ਕੋਈ ਰੋਗ ਸੀ? ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਹੜਾ ਰੱਬ ਤੋਂ ਟੁੱਟਿਆ ਹੈ ਨਾ, ਕਹਿੰਦੇ ਨੇ ਉਹਦੇ ਅੰਦਰ ਖੌਮੇ ਦਾ ਕੰਡਾ, ਪੀੜ ਕਾਹਦੀ? ਕਹਿੰਦੇ ਨੇ ਉਹਦੇ ਅੰਦਰ ਖੌਮੇ ਦਾ ਕੰਡਾ ਹੈ, ਤੇ ਜਿਉਂ ਜਿਉਂ ਉਹ ਤੁਰਦਾ ਤਿਉਂ ਤਿਉਂ ਉਹਦੇ ਅੰਦਰ ਕੰਡਾ ਚੁੱਭਦਾ, ਤੇ ਜਿਉਂ ਜਿਉਂ ਕੰਡਾ ਚੁੱਭਦਾ ਤਿਉਂ ਤਿਉਂ ਪੀੜ ਨਾਲ ਵਿਰਕਦਾ। ਕਹਿੰਦੇ ਨੇ ਜਿੱਦਣ ਦਾ ਨਾਮ ਜਪਿਆ ਗੁਰੂ ਨੇ ਕਿਰਪਾ ਕਰਕੇ ਖੌਮੇ ਦਾ ਕੰਡਾ ਹੀ ਕੱਢ ਦਿੱਤਾ। ਉਹ ਪੀੜ ਕਿਹੜੀ? ਅਸੀਂ ਬਾਬੇ ਸਾਖਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ। ਪੀਰ ਗਈ, ਗਈ ਅੰਦਰ ਪੀੜਾ, ਸਾਖਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚਲੈ, ਜਿਉਂ ਜਿਉਂ ਉਹ ਤੁਰਦੇ ਨੇ, ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਜਿਉਂ ਜਿਉਂ ਤੁਰਦੇ ਨੇ ਤਿਉਂ ਤਿਉਂ ਖੌਮੇ ਦਾ ਕੰਡਾ ਦੁੱਖ ਦਿੰਦਾ। ਜਿਹਨੇ ਨਾਮ ਜਪਿਆ ਉਹਦੀ ਖੌਮੇ ਵਾਲੀ ਪੀੜੀ ਚਲੀ ਗਈ, ਪੀਰ ਗਈ। ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਦੋਂ ਪਰਮੇਸ਼ਵਰ ਦੀ ਕੋਈ ਬੰਦਗੀ ਕਰਦਾ, ਦਾਤਾ ਮੇਰ ਕਰੇ, ਉਹਦੇ ਸਰੀਰ ਦੀ ਪੀੜਾ ਵੀ ਚਲੀ ਜਾਂਦੀ। ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ, ਨਾਮ ਕੇਵਲ ਆਤਮਕ ਜੀਵਨ ਦਿੰਦਾ, ਸਰੀਰ ਦੇ ਰੋਗਾਂ ਨੂੰ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰਦੇ ਨੇ, ਕਹਿੰਦੇ ਨੇ ਜਿਹਦੇ ਅੰਦਰ ਨਾਮ ਟਿਕਦਾ ਸੱਜਣੋ ਗੁਰਮਖੋ, ਉਹਦੇ ਤਨ ਦੀ ਪੀੜਾ ਵੀ ਚਲੀ ਜਾਂਦੀ, ਉਹਦੇ ਸਰੀਰ ਦੇ ਰੋਗ ਵੀ ਚਲੇ ਜਾਂਦੇ ਨੇ। ਤੇ ਜੇ ਪੀਰ ਨਾ ਜਾਂਦੀ ਹੋਵੇ ਤੇ ਦਾਤਾ ਜੀ ਦੇ ਰੋਜ਼ ਅਸੀਂ ਵਰਤ ਬਚਨ ਪੜ੍ਹਨੇ ਆ, ਦੁੱਖ ਰੋਗ ਸੰਤਾਪ ਉਤਰੇ। ਹੁਣ ਅਗਲੀ ਬਚਨ ਹੈ ਕਿ ਸੁਣੀ ਸੱਚੀ ਬਾਣੀ, ਜਦੋਂ ਸੱਚੀ ਬਾਣੀ ਸੁਣੀ ਅੰਦਰ ਦੀ ਦੁੱਖ ਪੀੜਾ ਉਤਰ ਗਈ। ਆਪ ਜੀ ਨੂੰ ਗਿਆਤ ਹੋਵੇ ਇੱਕ ਵਜ਼ੀਰ ਖਾਨ ਧੰਨ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿੱਚ ਆਇਆ, ਲਾਹੌਰ ਦਾ ਧਰਤੀ ਦੇ ਰਹਿਣ ਵਾਲਾ ਸ਼ਾਹੀ ਹਕੀਮ ਹੈ, ਤੇ ਇਸ ਬੰਦੇ ਦਾ ਅੰਦਰ ਗੁਰੂ ਘਰ ਵੱਲ ਕਿਵੇਂ ਝੋਕ ਗਿਆ। ਇਸ ਅੰਦਰ ਤਨ ਦਾ ਇਹ ਰੋਗ ਜਲੋਧਰ ਦਾ ਰੋਗ ਸੀ, ਆਪ ਲੋਕਾਂ ਦਾ ਇਲਾਜ ਕਰਨ ਵਾਲਾ ਰੋਗੀ ਹੋ ਗਿਆ, ਕਿਤੋਂ ਵੀ ਇਸ ਨੂੰ ਆਰਾਮ ਨਹੀਂ ਮਿਲਿਆ। ਅਖੀਰ ਤੇ ਇੱਕ ਭਾਈ ਭੱਗੂ ਨਾਂ ਦਾ ਗੁਰਸਿੱਖ ਸੀ ਲਾਹੌਰ ਰਹਿੰਦਾ, ਕਈਆਂ ਨੇ ਸ਼ਬਦ ਭਾਗੂ ਵਰਤੇ, ਕਹਿੰਦੇ ਨੇ ਅੰਮ੍ਰਿਤ ਵੇਲੇ ਉਹ ਸੁਖਮਨੀ ਦੀ ਬਾਣੀ ਦਾ ਪਾਠ ਕਰਦਾ ਜਾਂਦਾ ਸੀ, ਤੇ ਜਦੋਂ ਇਸ ਹਕੀਮ ਦੇ ਕੰਨਾਂ ਵਿੱਚ ਆਵਾਜ਼ ਪਈ ਨਾ, ਜਦੋਂ ਇਹਦੇ ਕੰਨਾਂ ਵਿੱਚ ਇੱਕੋ ਦਮ ਸੁਖਮਨੀ ਦੇ ਬਚਨ ਪਏ, ਤੇ ਉਹ ਸੁੱਖਾਂ ਦੀ ਦਾਤੀ ਜਿਸ ਬਾਣੀ ਨੂੰ ਪੜ੍ਹ ਕੇ ਸਾਡੇ ਅੰਦਰ ਨੂੰ ਪੂਰਨ ਤੌਰ ਤੇ ਟਿਕਾ ਮਿਲਦਾ ਹੈ। ਦੇਖੋ ਜਦੋਂ ਕੋਈ ਭਾਵਨਾ ਨਾਲ ਉਸ ਬਾਣੀ ਨੂੰ ਜਪਦਾ ਪੜ੍ਹਦਾ, ਖਿੰਡੇ ਕੋਈ ਮਨ ਟਿਕ ਜਾਂਦੇ। ਇਸ ਨੇ ਜਦੋਂ ਬਚਨ ਸੁਣੇ ਤੇ ਇਹਦੇ ਅੰਦਰ ਨੂੰ ਟਿਕਾ ਆਇਆ, ਸਿੱਖ ਨੂੰ ਆਵਾਜ਼ ਮਾਰ ਕੇ ਕਹਿੰਦਾ ਜੋ ਤੂੰ ਰਚਨਾ ਤੋਂ ਜਪਣਾ ਸੱਚ ਜਾਵੇ, ਮੈਂ ਲੋਕਾਂ ਦਾ ਇਲਾਜ ਕਰਨ ਵਾਲਾ ਵਾਂ, ਪਰ ਜਿਹੜੀ ਪੀੜ ਜਿਹੜੀ ਦਰਦ ਜਿਹੜੀ ਮੇਰੇ ਅੰਦਰ ਪੀੜਾ ਪੈਦਾ ਹੋਈ ਹੈ ਇਹਦਾ ਕਿਤੋਂ ਵੀ ਇਲਾਜ ਨਹੀਂ, ਤੇਰੇ ਰਚਨਾ ਤੋਂ ਤੇਰੇ ਬਚਨ ਸੁਣ ਕੇ ਸ਼ਬਦ ਸੁਣ ਕੇ ਮੈਨੂੰ ਸੁੱਖ ਮਿਲਿਆ। ਉਹ ਕਹਿੰਦਾ ਸ਼ਬਦ ਮੇਰੇ ਨਹੀਂ, ਇਹ ਮੇਰੇ ਗੁਰੂ ਦੇ ਹਿਰਦੇ ਦੀ ਆਵਾਜ਼ ਹੈ, ਇਹਨੂੰ ਕੋਈ ਗਾਵੈ ਕੋ ਸੁਣੈ, ਕੋਈ ਇਹਨੂੰ ਗਾ ਲੈ ਕੋਈ ਉਹਨੂੰ ਸੁਣ ਲੈ, ਤੇ ਦੇਖ ਕੇ ਸੁਣੇ ਤੇ ਗਾਏ ਉਹਦੇ ਅੰਦਰ ਨੂੰ ਟਿਕਾ ਮਿਲਦਾ। ਕੀ ਉਸ ਵਜ਼ੀਰ ਖਾਂ ਦੇ ਅੰਦਰ ਨੂੰ ਬਾਣੀ ਸੁਣ ਕੇ ਟਿਕਾ ਮਿਲਿਆ ਨੀ? ਕੀ ਉਹਦੇ ਦੁੱਖ ਕਲੇਸ਼ ਕੱਟੇ ਨੀ ਗਏ? ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਲੋ ਜੀ ਨਾਮ ਸੁਣਨ ਨਾਲ ਦੁੱਖ ਕਿਵੇਂ ਦੂਰ ਹੋ ਸਕਦੇ ਨੇ। ਬਾਬਾ ਭੀਖਮ ਜੀ ਦਾ ਸ਼ਬਦ ਕਦੇ ਭੁੱਲੀਏ ਨਾ, ਰਾਗ ਸੋਰਸ ਵਿੱਚ ਉਹਨਾਂ ਨੇ ਗੱਲ ਤਨ ਦੇ ਰੋਗ ਦੀ ਕੀਤੀ, ਉਹਦੇ ਵਿੱਚ ਕੱਲੇ ਮਨ ਦੇ ਰੋਗ ਦੀ ਨਹੀਂ। ਜਦੋਂ ਅਸੀਂ ਸ਼ਬਦ ਪੜ੍ਹਨੇ ਆ ਨੈਨੋ ਨੀਰ ਬਹਿ ਤਨ ਖੀਣਾ, ਹੁਣ ਉਹ ਤਨ ਖੀਣਾ ਜਿਹੜਾ ਉਹ ਇਹ ਥੋੜਾ ਇਹਦੇ ਅਰਥ ਕਰ ਦਿਆਂਗੇ ਮਨ ਖੀਣਾ ਹੋ ਗਿਆ, ਤਨ ਖੀਣਾ ਦੇ ਅਰਥ ਤੇ ਹੀ ਕਰਾਂਗੇ ਨਾ, ਸਰੀਰ ਕਮਜ਼ੋਰ ਹੋ ਗਿਆ। ਨੈਨੋ ਨੀਰ ਦਾ ਅਰਥ ਕਰਾਂਗੇ ਅੱਖਾਂ ਵਿੱਚੋਂ ਪਾਣੀ ਵਗਦਾ। ਹੁਣ ਦੋ ਬਚਨ ਨੇ, ਦੇਖੋ ਇੱਕ ਤੇ ਹੁੰਦਾ ਵੈਰਾਗ ਵਿੱਚ ਪਾਣੀ ਆਉਣਾ, ਮੈਂ ਨੀਰ ਵਹਿ ਵਹਿ ਚੱਲੈ ਜੀਓ, ਉੱਥੇ ਅਰਥ ਹੋਰ ਬਣ ਗਏ। ਰੱਬ ਮੇਰ ਕਰੇ ਉਹ ਤਾਂ ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦਾ ਕਿ ਜਿਹਦੇ ਅੰਦਰ ਵੈਰਾਗ ਪੈਦਾ ਹੋ ਜਾਏ, ਕਿਤੇ ਉਹਦੀਆਂ ਅੱਖਾਂ ਵਿੱਚੋਂ ਜਦੋਂ ਪਾਣੀ ਛਲਕ ਕੇ ਬਾਹਰ ਆਉਂਦਾ ਹੈ ਨਾ, ਕਰਸਲ ਵਿੱਚੋਂ ਪਾਣੀ ਨਹੀਂ ਹੁੰਦਾ, ਉਹ ਅੰਮ੍ਰਿਤ ਬਣ ਜਾਂਦਾ। ਆਪ ਕਹੋਗੇ ਵੀ ਅੰਮ੍ਰਿਤ ਕਿਵੇਂ? ਤੇ ਮੇਰੇ ਗੁਰੂ ਰਾਮਦਾਸ ਜੀ ਦੇ ਨੇਤਰਾਂ ਵਿੱਚੋਂ ਵੀ ਆਉਂਦਾ ਸੀ, ਉਹ ਕਹਿੰਦੇ ਸਰ ਪਾਣੀ ਨਹੀਂ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜ, ਕਹਿੰਦੇ ਉਹ ਪਾਣੀ ਨਹੀਂ ਉਹ ਅੰਮ੍ਰਿਤ ਬਣ ਗਿਆ। ਉੱਥੇ ਸਾਹਿਬ ਨੇ ਦੁੱਖ ਦਾ ਜ਼ਿਕਰ ਕੀਤਾ ਹੈ ਕਿ ਅੱਖਾਂ ਵਿੱਚੋਂ ਨੀਰ ਆਇਆ, ਗਲਾ ਰੁਕ ਚੁੱਕਾ ਹੈ, ਤਨ ਕਮਜ਼ੋਰ ਹੋ ਗਿਆ, ਨੈਨੋ ਨੀਰ ਬਹਿ ਤਨ ਖੀਣਾ ਪਏ, ਇਸ ਦੁਦਵਾਨੀ ਰੂਹ ਦਾ ਅਖੰਡ ਸ਼ਬਦ ਨਹੀਂ ਉਚਰੇ, ਤਾਂ ਅਬ ਕਿਆ ਕਰੇ ਪ੍ਰਾਣੀ। ਰਾਮ ਰਾਏ ਖੂਹ ਬੈਦ ਬਨਵਾਰੀ, ਆਪਣੇ ਸੰਤੈ ਲਿਹੇ ਉਭਾਰੀ, ਅੱਗੇ ਤੋਂ ਕੇ ਮੱਥੇ ਪੀਰ, ਹੁਣ ਮੱਥੇ ਵਿੱਚ ਪੀੜ ਤੇ ਗਈ, ਪੀਰ ਗਈ ਬਾਧੀ ਮਨ ਧੀਰਾ, ਮੱਥੇ ਪੀਰ ਸਰੀਰ ਜਲਣ ਹੈ, ਕਹਿੰਦੇ ਸਾਰੇ ਸਰੀਰ ਨੂੰ ਖੋਈ ਲੱਗੀ, ਸਰ ਦਾ ਪਿਆ ਟਿਕਾ ਨਹੀਂ, ਮੱਥੇ ਪੀਰ ਸਰੀਰ ਜਲਣਾ ਹੈ, ਕਰਕ ਕਰੇਜੇ ਮਾਹੀ, ਜਿਹਨੂੰ ਆਉਣੀ ਸੀ ਅੱਜ ਕਹਿੰਦੇ ਨਾ ਅਟੈਕ ਹੋ ਗਿਆ। ਭਗਤ ਜੀ ਕਹਿੰਦੇ ਕਲੇਜੇ ਵਿੱਚ ਸੀਨੇ ਵਿੱਚ ਇੱਕ ਪੀੜ ਉੱਠੀ, ਕਰਕ ਕਰੇਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ। ਬੇਦਨ ਦਾ ਅਖਰੀ ਅਰਥ ਕਰਾਂਗੇ ਰੋਗ, ਬੇਦਨ ਦਾ ਅਰਥ ਕਰਾਂਗੇ ਪੀੜਾ, ਐਸੀ ਬੇਦਨ ਉਪਜ ਖਰੀ ਪਈ, ਵਾਕਾ ਔਖਦ ਹੈ ਨਹੀਂ। ਸਾਰੇ ਕਹਿੰਦੇ ਨੇ ਹੁਣ ਅੱਜ ਤੋਂ ਬਾਅਦ ਇਹਦੀ ਦਵਾਈ ਕੋਈ ਨਹੀਂ, ਤੇਰੀਆਂ ਅੱਖਾਂ ਦਾ ਕੋਈ ਇਲਾਜ ਨਹੀਂ, ਜਿਹੜੀ ਤੈਨੂੰ ਪੀੜ ਉੱਠਦੀ ਪਈ ਇਹਦਾ ਕੋਈ ਇਲਾਜ ਨਹੀਂ। ਪਰ ਭਗਤ ਭੀਖਣ ਜੀ ਕਹਿੰਦੇ ਨੇ ਨਹੀਂ, ਕਦੇ ਨਾਮ ਸੁਣੀ ਸ਼ਬਦ ਵਰਤੇ ਨੇ, ਵਾਕਾ ਔਖਦ ਨਹੀਂ। ਫਿਰ ਉਹਨਾਂ ਦਵਾਈ ਦੱਸੀ, ਕਹਿੰਦੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜੁਗ ਠਾਰਾ, ਸਾਰੀ ਦੁਨੀਆਂ ਦਾ ਇਲਾਜ ਹੋ ਸਕਦਾ, ਕਿਉਂਕਿ ਸਰਬ ਰੋਗ ਕਾ ਔਖਦ ਨਾਮ, ਹਰ ਕਾ ਨਾਮ ਔਖਦ ਜਲ ਨਿਰਮਲ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਤ ਜਗ ਸਾਰਾ ਪਰ ਐਵੇਂ ਚਲਾਕੀ ਨਾ ਕਰੀ ਗੁਰੂ ਤੋਂ ਨਹੀਂ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੂ ਮੋਖ ਦੁਆਰਾ ਪੀਰ ਗਈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੈ ਕਾਟੈ ਜਮਕੀ ਫੰਦਾ ਪੀਰ ਗਈ ਹੁਣ ਹੋਇਆ ਸੀ ਵਾਧੀ ਮਨ ਧੀਰਾ ਮਨ ਧੀਰਾ ਧੀਰਾ ਦਾ ਅਖਰੀ ਅਰਥ ਧੀਰਜ ਮਨ ਧੀਰਾ ਗੁਰਮੁਖੋ ਜਦੋਂ ਬੰਦਾ ਕਿਤੇ ਥਿੜਕ ਜਾਏ ਨਾ ਡਿੱਗੇ ਨੂੰ ਲਤਾੜਨ ਵਾਲੇ ਬੜੇ ਆਉਂਦੇ ਜੀ ਡਿੱਗੇ ਨੂੰ ਧੀਰਜ ਦੇਣ ਵਾਲਾ ਕੋਈ ਕੋਈ ਆਉਂਦਾ ਨਾਮ ਕੱਲਾ ਰੋਗ ਨੀ ਦੂਰ ਕਰਦਾ ਜਿੱਦਣ ਬੰਦਿਆ ਤੇਰਾ ਕੋਈ ਵੀ ਨਾ ਰਹੇ ਉਦਣ ਨਾਮ ਦੀ ਟੇਕ ਲਈ ਨਾਮ ਡਿੱਗਿਆਂ ਵਾਸਤੇ ਸਹਾਰਾ ਬਣ ਜਾਂਦਾ ਮੇਰੇ ਸਾਹਿਬ ਨੇ ਤਾਂ ਹੀ ਬਾਣੀ ਵਿੱਚ ਕਿਹਾ ਕਹਿਣ ਲੱਗੇ ਪਿਆਰਿਆ ਕਿ ਜਾਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਿਸ਼ਟ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਕੌਣ ਕਰੇ ਚੌਪੁੰਟ ਕਾ ਘੜੀ ਨਾ ਬੈਠਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ ਇਸ ਤੋਂ ਪਹਿਲਾਂ ਇੱਕ ਬਚਨ ਕਿਹਾ ਜਦੋਂ ਬੰਦੇ ਨੂੰ ਧੀਰਜ ਕੋਈ ਨਾ ਦੇ ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਜੇ ਕੋ ਹੋਵੇ ਦੁਬਲਾ ਲੰਘ ਭੁੱਖ ਕੀ ਪੀਰ ਪੀਰ ਗਈ ਜਿਹੜੀ ਮੈਂ ਬੇਨਤੀ ਕਰਨ ਲੱਗਾ ਵਾ ਸਿਰਫ ਇੱਕ ਤੁਕ ਤੇ ਪੀਰ ਗਈ ਵਾਧੀ ਮਨ ਪੀਰਾ ਜੇ ਕੋ ਹੋਵੇ ਦੁਬਲਾ ਲੰਘ ਭੁੱਖ ਕੀ ਪੀਰ ਤਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਵਾਲ ਨਾ ਕੋ ਕਰੇ ਮੈਂ ਕਿਛ ਹੋਵੇ ਤਾਜ ਪਰ ਨਾ ਡੋਲੀਓ ਮਨ ਚਿਤ ਆਵੇ ਉਸ ਪਾਰ ਬ੍ਰਹਮ ਨਿਚਲ ਹੋਵੇ ਰਾਜ ਸਾਈ ਚੇਤੇ ਆ ਜਾਏ ਤੇ ਅੰਦਰ ਨੂੰ ਧੀਰਜ ਮਿਲਦਾ ਜਿਸ ਦਾ ਕੋਈ ਨੀ ਉਹਨੂੰ ਪਰਮਾਤਮਾ ਦਾ ਨਾਮ ਧੀਰਜ ਦਿੰਦਾ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਦੇਖੋ ਮੇਰਾ ਵਾਹਿਗੁਰੂ ਬਿਲਕੁਲ ਨਿਰਦਈ ਨਹੀਂ ਇਹ ਚ ਕਈ ਵਾਰੀ ਸ਼ਬਦ ਵਰਤਨਿਆ ਨਹੀਂ ਬਖਸ਼ਦਾ ਮੈਂ ਕਹਿੰਦਾ ਕਦੀ ਗਣਕਾ ਵੱਲ ਝਾਤੀ ਮਾਰ ਕੇ ਦੇਖੋ ਉਹਦੇ ਜਿੰਨਾ ਜੀਵਨ ਨਿਖੇਧ ਹੋਵੇਗਾ ਸਾਰੀ ਜ਼ਿੰਦਗੀ ਪਾਪਾਂ ਦਾ ਹਾਰ ਗਲ ਵਿੱਚ ਪਾਇਆ ਭਾਈ ਗੁਰਦਾਸ ਕਹਿੰਦੇ ਅੱਜ ਇੱਕ ਕਰਨੀ ਵਾਲਾ ਆਇਆ ਮਹਾਂਪੁਰਸ਼ ਆਇਆ ਉਹਨੇ ਇੰਨੇ ਸ਼ਬਦ ਕਹੇ ਨੇ ਬੇਟਾ ਪੁੱਤਰੀ ਮੈਂ ਰਾਤ ਰਹਿਣਾ ਕਹਿ ਤੇ ਉਸਦਾ ਅੰਦਰ ਵਹਿ ਤੁਰਿਆ ਸੀ ਕਿ ਧੀ ਸ਼ਬਦ ਪੁੱਤਰੀ ਸ਼ਬਦ ਬੇਟਾ ਕਹਿਣ ਵਾਲਾ ਪਹਿਲੀ ਵਾਰੀ ਕੋਈ ਆਇਆ ਤੇ ਅੰਦਰ ਦਾ ਜਿਹੜਾ ਕਰ ਸੀ ਪਾਕ ਗਿਆ ਰੋ ਕੇ ਕਹਿੰਦੀ ਅੱਜ ਤੀਕਰਾ ਤਨ ਦੇ ਵਪਾਰੀ ਆਏ ਨੇ ਪਹਿਲੀ ਵਾਰ ਆਇਆ ਜਿਹਨੇ ਮੇਰੇ ਵਿੱਚੋਂ ਧੀ ਨੂੰ ਵੇਖਿਆ ਹੈ ਬੱਚੀ ਨੂੰ ਤੱਕਿਆ ਹੈ ਤੇ ਸਾਧੂ ਨੇ ਇੱਕ ਗੱਲ ਕਹੀ ਕੀਤੀ ਹੈ ਜਿਹੜੀ ਜ਼ਿੰਦਗੀ ਲੰਘੀ ਉਹਦਾ ਪਛਤਾਵਾ ਨਾ ਕਰੀ ਜਿਹੜੇ ਚਾਰ ਦਿਨ ਰਹਿੰਦੇ ਨੇ ਤੋਤੇ ਨੂੰ ਰਾਮ ਰਾਮ ਜਪਾਇਆ ਕਰ ਤੇਰੀ ਜ਼ਿੰਦਗੀ ਦਾ ਭੜਾ ਹੋ ਜਾਏਗਾ ਕੀ ਉਸਦੇ ਜੀਵਨ ਵਿੱਚ ਪਲਟਾ ਨਹੀਂ ਆਇਆ ਹਜ਼ੂਰ ਨੇ ਸ਼ਬਦ ਵਰਤੇ ਨੇ ਲਿਬ ਲੱਗੀ ਕਿਸ ਤੋਤਿਓ ਨਿਤ ਪੜ੍ਹਾਏ ਕਰੇ ਅਸੋਤਾ ਪਤ ਉਧਾਰ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ ਦੇਖੋ ਨਾਮ ਧੀਰਜ ਦਿੰਦਾ ਪੀਰ ਗਈ ਵਾਧੀ ਮਨ ਧੀਆ ਹੁਣ ਅਗਲੀ ਤੋਖੇ ਜੀ ਮੋਹੋ ਮੋਹ ਦਾ ਅਰਥ ਹੁੰਦਾ ਮੋਹ ਲੈ ਜਾ ਹੁਣ ਇੱਕ ਮੋਹ ਦੁਨੀਆਂ ਦੇ ਪਦਾਰਥਾਂ ਦਾ ਅਗਲੀ ਤੋਕੇ ਆਨੰਦ ਧੁਨੀ ਪਿਆਰਿਓ ਇਹ ਮੈਂ ਅਰਥ ਜ਼ਰੂਰ ਕਰ ਦਿੰਦਾ ਪਿਆ ਸ਼ਬਦ ਦੇ ਪਰ ਇਹ ਜਿਹੜਾ ਸ਼ਬਦ ਹੈ ਉਸ ਕਮਾਈ ਵਾਲੇ ਤੇ ਤੁਕਦਾ ਪਿਆ ਜਿਹੜਾ ਰੋਜ਼ ਨਾਮ ਬਹਿੰਦਿਆਂ ਉੱਠਦਿਆਂ ਚੱਲਦਿਆਂ ਸੁਣਦਾ ਪਿਆ ਹੈ ਜਿਹਦੇ ਅੰਦਰ ਧੁਨੀ ਚੱਲਦੀ ਪਈ ਹੈ ਜਿਹਨੂੰ ਅਸੀਂ ਸ਼ਬਦ ਵਰਤਨੇ ਸੁਰਤ ਧੁਨ ਚੇਲਾ ਮੋਹਿਓ ਅਨੰਦ ਧੁਨੀ ਕਹਿੰਦੇ ਅੰਦਰ ਨਾਮ ਦੀ ਧੁਨੇ ਕੋ ਜੀ ਚੱਲਦੀ ਪਈ ਹੈ ਕਿ ਧੁਨ ਮੈਂ ਧਿਆਨ ਵਾਲੇ ਸ਼ਬਦ ਵੀ ਅਸੀਂ ਪੜ੍ਹਨੇ ਕਹਿਣ ਲੱਗੇ ਉਹ ਧੁਨੀ ਨੇ ਮੇਰੇ ਅੰਦਰ ਨੂੰ ਮੋਹ ਲਿਆ ਹੈ ਬੜੀ ਮਿੱਠੀ ਧੁਨੀ ਹੈ ਬੜਾ ਰਸ ਹੈ ਉਹਦੇ ਵਿੱਚ ਕਹਿੰਦੇ ਜਦੋਂ ਅੰਦਰ ਉਹ ਸੁਣਨ ਲੱਗ ਪਈ ਹੈ ਫਿਰ ਬਾਹਰ ਸੁਣਨ ਵਾਲਾ ਚਿੱਤ ਜਿਹੜਾ ਅਪਰਾਮ ਹੋ ਜਾਂਦਾ ਹੈ ਪੀਰ ਗਈ ਬਾਧੀ ਮਨ ਧੂਰ ਧੀਰਾ ਮੋਹਿਓ ਅਨੰਦ ਧੁਨੀ ਹੁਣ ਉਪਜੇ ਉਚਾਓ ਅੰਦਰ ਦਾ ਕਲੇਸ਼ ਚਲਾ ਗਿਆ ਮਨ ਇੱਕ ਚਾਹ ਪੈਦਾ ਹੋਇਆ ਕਿਹਦੇ ਲਈ ਮਿਲਨ ਪ੍ਰਭ ਪ੍ਰੀਤਮ ਮਨ ਨੂੰ ਚੰਗਾ ਲੱਗਣ ਵਾਲਾ ਪਰਮਾਤਮਾ ਉਹਨੂੰ ਮਿਲਣ ਦੇ ਲਈ ਮਨ ਵਿੱਚ ਚਾਹ ਪੈਦਾ ਹੋਇਆ ਸਾਹਿਬ ਕਹਿੰਦੇ ਨੇ ਰਹਿਣ ਨਾ ਜਾਏ ਖਿਮੀ ਹੁਣ ਇੱਕ ਖਿਨ ਵੀ ਮੈਂ ਤੇਰੇ ਤੋਂ ਬਿਨਾਂ ਸਾਈ ਰਹਿ ਨਹੀਂ ਸਕਦਾ ਅਗਲਾ ਬਚਨ ਕੀਤਾ ਕਹਿਣ ਲੱਗੇ ਅਨਿਕ ਭਗਤ ਇੱਥੇ ਭਗਤ ਜਿਹੜਾ ਬਹੁ ਵਚਨ ਹੈ ਅਨਿਕ ਦਾ ਅਰਥ ਹੈ ਅਨੇਕਾਂ ਅਨਿਕ ਭਗਤ ਅਨਿਕ ਜਨ ਤਾਰੇ हे परमात्मा जी तेरे अनाम नाम ने अनेक भगत तार दिते, अनेक सेवक तार दिते, सिमरै अनेक मुनि, हुण नाम तेरा एक है। ते मैं कहना देखो मेरे दाता जी किन्नी कु तेरे नाम च बरकत है, एक नाम नू करोड़ां लोग जपदे ने ते इको वेले इको नाम सारे लोगों नू शांति कह देंदा। हुण नाम एक है, आशा की वार इत्थे भी पड़ी गई, आशा की वार होर भी शहरां च इस वेले पड़दे होणे ने। मैं कहना इको वार इको शब्द इको वेले करोड़ां बंदियां दे अंदर नू टिका पिया दिंदा, किहो जी बरकत है नाम दी। साहब कहन लगे अनेक भगत अनेक जनतारे सिमरै अनेक मुनि, कहने जिन्हों नाम मिल जाओ कहिंदा अंदुल एक, एक दा अखरी अर्थ हुंदा सारा। अन्ने बंदे लई नाम डगोरी बन गए, निर्धन धन पायो ते जिहड़ा निर्धन है ना जिहदे कोल धन कोई नहीं, मालक ने मेहर कीती नाम ओहदे लई धन बन गया। प्रभ नानक अनेक गुणी, कहने मेरा वाहिगुरु अनेक गुणा का मालक है, पर जिन्हें नाम सुने गुरु अर्जुन साहब कहने दाता मिल जांदियां ने। वाहिगुरु मेहर करे सानू नाम सुन दी जात आ जाए, इनू इस करके ना ते सच दईए अखा बंद करके नाम जपना जी। ए कुछ सिक्खी वाला कर्म थोड़ा है कि कहने ने सजन, ये जोगियां वाला कर्म है, खट वाला कर्म है। मैं बेनती करा नहीं, जे अस सवात लेने ना, सवात लेना जोगियां वाला कला कर्म ते नहीं। हजूर ने मेहर की थी, देखो नाम सुन वास्ते कई सज्जन ऐसे ने जिहड़े कुछ समा बहिंदे ने ते अंदर नाम चल जांदा, उहदा कारण उहनां दे पूर्वले जन्म दी नाल खेड चलदी है। पूर्वली पता नहीं किन्नी कु कमाई हुंदी है, कई ऐसे हुंदे ने जिहड़े कई कई साल लांदे ने, जदों अंदर शुद्ध पवित्र हुंदा है अपने आप अंदर नाम की धुनी सुनाई देंदी है। दाता जी मेहर कर सानू भी अंदरों नाम सुन दी दात बख्श दे। अज किनियां कु बेनतियां प्रवान करियो जे खोईयां बेअंत कुलां, कृपालू साध संगत जी आप मेहर करके बख्श देनियां। वाहिगुरु जी का खालसा, वाहिगुरु जी की।